الحمد لله الحمد لله نحمده ونستعينه ونستغفره ونؤمن به ونتوكل عليه ونعوذ بالله من الشيطان الرجيم بسم الله الرحمن الرحيم يا أيها الذين آمنوا كتب عليكم القصاص في القتلى الحر بالحر والعبد بالعبد والأنثى بالأنثى فمن عفي له من أخيه شَيْءٌ فَاتِّبَعُوا بِالْمَعْرُوفِ وَأَدَاءٌ إِلَيْهِ بِإِحْسَانٍ ذَلِكَ تَخْفِيفٌ مِنْ رَبِّكُمْ وَرَحْمَةٌ فَمَنِ اهْتَدَى بَعْدَ ذَلِكَ فَلَهُ عَذَابٌ أَلِيمٌ. اس سورہ بقرہ دی 178 نمبر آیت تھی. فرمایا یا ایہا الذین آمنوا کتب علیکم القصاص فی القتل. اے ایمان والیو تو قصاص لینا فرض کیتا گیا, یعنی کہ جڑے لوگ تواڈے چ قتل ہو جاندے نے انہاں دا بدلہ لینا انہاں دے وارثاں واسطے اور سوسائٹی واسطے فرض کرتا گیا. یعنی سوسائٹی تے لازم ہے اور انہاں دے وارثاں واسطے بھی کہ او قتل دا بدلہ لین, یعنی کہ قاتل نو جان نہ دین. ورثہ تے بعد وقت یہ کام نہیں کر سکتے, یعنی انہاں دے واسطے ممکن نہیں بھی ہوندا, حالانکہ سب تو زیادہ انہاں نو غصہ ہوندا ہے. لیکن اتھے مجموعی سوسائٹی نو کیا گیا ہے کہ اے ایمان والے ہو, یعنی کہ جننے بھی ایمان والے نے پورا معاشرہ پورا جڑا ہے مسلمانہ دا نظام جڑا ہے انہوں کیا جا رہا ہے کوتب علیکم القصاص, تو اڈے تے قتل دا بدلہ لینا فرد کیتا گیا. فل قتلہ مقتولہ دے معاملے چھ قتلہ جڑا ہے اس تو مراد مقتول نے جڑے لوگ قتل کرتے گئے انہوں دا بدلہ لینا تو اڈے تے فرد کیتا گیا. الحر بالحر آزاد دے بدلے آزاد ہی قتل کیتا جائے گا. والعبد بالعبد اور غلام دے بدلے غلام ہی قتل کیتا جائے گا. والانثی بالانثی اور عورت دے بدلے عورت ہی قتل کیتی جائے گی. فمن عفی لہ من اخیہ شیئن فتبعوہ بالمعروف, تے جنوں اودے برا والوں کوئی چیز چھڈ دیتی گئی, کوئی یعنی کہ رعایت دیتی گئی, فتبعوہ بالمعروف تے پھر دستور دی پیروی کرنی ہوئے گی. وہ اداؤ نلیہ بے احسان اور ادائیگی جڑی ہے چنگے طریقے نال کرنی ہوئے گی. ذالک تخفیف من ربکم, اے تواڈے رب والوں رعایت ہے. اور رحمتن اور اودی عنایت ہے. فمن اعتدی بعد ذالک, تے جنہیں پھر زیادتی کیتی اس تو بعد, فلہو عذاب علیم, اودے واسطے دردناک عذاب ہوئے گا, المناک عذاب ہوئے گا. یہ جڑی آیت ہے یہ سانوں دسیا گیا ہے کہ جڑے تھوڑے سوسائٹی چھے لوگ قتل ہو جان, یعنی کہ جس طرح غصے دی حالت ہے یا جھگڑیاں دے معاملے یا اور اے لوگ ایک دوجے نوں قتل کر دیندے نے, یہو جے واقعے عام طور تے زیادہ نہیں ہوندے لیکن بھرل سوسائٹی چ ہوندے نے. اگر سوسائٹی چ بگاڑ ہو جائے تے پھر اے واقعات بہت ہون لگ پیندے نے کہ عام قتل کرن لگ پیندے نے. جس طرح بعض علاقے بھی ایسے نے کہ انہاں چ قتل و غارت بہت ہوندی ہے, اور قتل و غارت جدوں ہوندی ہے تے وہ پھر خاندانوں دے مابین دشمنیاں چل پیندیاں نے کہ انہاں نے ساڈا بندہ ماریا, اسی انہاں دا بندہ ماریا, پھر انہاں نے ساڈا ماریا, پھر اسی انہوں نے دو مارتے, انہوں نے ساڑھے چار مارتے. اس طرح پھر خاندانہ دے درمیان قبیلیاں دے درمیان شدید جڑا نا نفرت اور دشمنی ہوتی ہیں, چونکہ پھر آہستہ آہستہ یعنی دو چار دس سالاں بیس سالاں کئی لوگ دونوں خاندانہ دے قتل ہو چکے ہوتے ہیں, اور وہ نتیجے پھر سخت قسم کی دشمنی اور عداوت پیدا ہو جاتی ہے, اور سوسائٹی جڑی ہے وہ یہ افراد جڑے کہ اس چپکل سے مبتلا ہو جاتے ہیں وہ کوئی خیر کا کام یا وہ کوئی اچھا حصہ نہیں لے سکتے. انہوں کا سب تو بڑا مقصد یا انہوں کی زندگی کا مقصد قتل کا بدلہ لینا ہو کے رہ جاتا ہے. یعنی کدی اس خاندان کے دن مسئلہ ہوتا ہے جی ساڑا بندہ قتل کیا گیا تو اسی قتل کرنا, جدو یہ کر لیندے نے تو پھر دوسرا خاندان یا دوسرا قبیلہ جڑا ہے وہ سوچتا ہے کہ بھائی ساڈے بندے انہوں نے قتل کرتے ہیں ایک یا دو یا چار تو ہوں اسی بدلہ لینا ہے, تو یہ ہی وہ زندگی بسر کر دیں. تو اس کو روکن کا کی طریقہ ہے؟ اس کو روکن کا طریقہ ہے کہ سوسائٹی ایکشن لے, سوسائٹی کا جڑا نظام ہے وہ ایکشن لے. تو وہ اسے دسیا گیا ہے کہ تسی جڑے مقتول ہیں نا انہوں کا قتل بدلہ لینا فرض کیتا گیا. بدلہ جدوں اس طرح لیا جائے گا کہ جی انہیں ساڈا بندہ مریا سی انہوں نے مارتا, یہ تو ایک لا قانونیت ہو جائے گی, یہ نہیں طریقہ. باقاعدہ جی مسلمانوں کی حکومت ہے وہ اس پکڑے گی, یعنی قاتل نو پکڑے گی, وہ مقدمہ چلے گا, قتل ثابت ہو جائے گا, گواہیاں وغیرہ ساریاں جو بھی نے بندہ متعین ہوئے گا, عدالت فیصلہ ہوئے گا, انہوں قاتل قرار دیتا جائے گا, وہ قتل کی سزا کا حقدار جانیا جائے گا کہ بالکل صحیح بندہ پکڑیا گیا. یہ نہیں کہ غصے چ آ کے کسی نے قتل کرتا دوجے نے ਕਿਸੇ ਹੋਰ ਨੂੰ ਕਤਲ ਕਰਦੇ, ਇਸ ਤਰ੍ਹਾਂ ਨਹੀਂ। ਪੂਰੀ ਤਹਿਕੀਕ ਤੋਂ ਬਾਅਦ ਜਦੋਂ ਤੈਅ ਹੋ ਜਾਏਗਾ ਕਾਤਲ, ਤਾਂ ਫਿਰ ਹੁਣ ਜਿਹੜੀ ਹਕੂਮਤ ਹੈ ਉਹ ਫਿਰ ਉਹਦੇ ਕੋਲ ਬਦਲਾ ਲੈਗੀ ਔਰ ਵੁਰਸਾ ਦੀ ਮਦਦ ਕਰੇਗੀ। ਯਾਨੀ ਕਿ ਅਸਲ ਤਾਂ ਵੁਰਸਾ ਨੂੰ ਹੱਕ ਹਾਸਲ ਹੈ ਨਾ ਕਿ ਉਹ ਕਤਲ ਦਾ ਬਦਲਾ ਕਤਲ ਵਿੱਚ ਲੈਣ, ਯਾਨੀ ਕਿ ਕਾਤਿਲ ਨੂੰ ਮਕਦੂਲ ਦੇ ਇਵਦ ਕਤਲ ਕਰ ਦੇਣ। ਇਹ ਵੁਰਸਾ ਦਾ ਹੱਕ ਹੈ। ਇਸ ਹੱਕ 'ਚ ਹਕੂਮਤ ਉਹਨਾਂ ਨੂੰ ਸਪੋਰਟ ਕਰੇਗੀ, ਹਕੂਮਤ ਉਹਨਾਂ ਦੀ ਬੈਕ 'ਤੇ ਖੜੀ ਹੋਏਗੀ ਔਰ ਉਹਨਾਂ ਨੂੰ ਕਾਤਿਲ ਮੁਹੱਈਆ ਕਰਕੇ ਦੇਗੀ ਔਰ ਫਿਰ ਚਾਹੇ ਉਹ ਅੱਗੋਂ ਅਗਲਾ ਨਿਜ਼ਾਮ ਜੋ ਵੀ ਹੋ ਸਕਦਾ ਹੈ ਕਿ ਵੁਰਸਾ ਕਹਿਣ ਜੀ ਅਸੀਂ ਉਸੇ ਤਰ੍ਹਾਂ ਹੀ ਖੁਦ ਕਤਲ ਕਰਨਾ, ਉਹਨੇ ਤਲਵਾਰ ਨਾਲ ਕੀਤਾ ਸੀ ਜਾਂ ਗੋਲੀ ਮਾਰ ਕੇ ਕੀਤਾ ਸੀ, ਅਸੀਂ ਵੀ ਗੋਲੀ ਮਾਰਾਂਗੇ ਤਲਵਾਰ ਮਾਰ ਕੇ ਇਹਨੂੰ ਕਤਲ ਕਰਾਂਗੇ। ਅਤੇ ਜਾਂ ਇੱਕ ਹਕੂਮਤ ਦਾ ਆਪਣਾ ਇੱਕ ਨਿਜ਼ਾਮ ਹੈ ਕਿ ਬਈ ਜੇ ਲਾ ਦਿਓ ਕਤਲ ਕਰਨ ਦਾ ਜਾਂ ਉਹਨੂੰ ਫਾਂਸੀ ਲਾ ਦਿੱਤੀ ਜਾਂਦੀ ਹੈ, ਉਹ ਸਿਸਟਮ ਜਿਹੜਾ ਉਹ ਵਕਤ ਦੇ ਬਦਲਣ ਨਾਲ, ਤਮੱਦਨ ਦੇ ਬਦਲਣ ਨਾਲ ਕੁਝ ਵੀ ਹੋ ਸਕਦਾ। ਬਹਰਹਾਲ ਇਹ ਹੈ ਕਿ ਮੁਸਲਮਾਨਾਂ ਦੀ ਜਿਹੜੀ ਸੁਸਾਇਟੀ ਹੈ ਉਹਦੇ 'ਤੇ ਲਾਜ਼ਮ ਹੈ ਕਿ ਉਹ ਮਕਤੂਲਾਂ ਦਾ ਬਦਲਾ ਲਵੇ, ਮਕਤੂਲਾਂ ਦਾ ਜਿਹੜਾ ਕਾਤਲਾਂ ਕੋਲ ਬਦਲਾ ਲੜ ਕਾਤਲ ਨੂੰ ਕਤਲ ਕਰਦੇ। ਜਦੋਂ ਇਸ ਨੂੰ ਕਤਲ ਕਰਤਾ ਜਾਏ ਨਾ, ਹਕੂਮਤ ਵਿੱਚ ਆ ਗਈ ਹੈ, ਅਦਾਲਤ ਆ ਗਈ ਹੈ, ਇਨਸਾਫ ਆ ਗਿਆ, ਕਾਨੂੰਨ ਆ ਗਿਆ, ਉਹਨੇ ਕਤਲ ਕਰਤਾ ਕਾਤਲ ਨੂੰ, ਤਾਂ ਉਦੋਂ ਬਰਫ ਕਤਲ ਹੋਣੇ ਰੁਕ ਜਾਣਗੇ। ਅਗਰ ਉਹ ਕਬੀਲਿਆਂ ਦੀ ਬਾਹਮੀ ਲੜਾਈ ਹੈ ਨਾ ਕਿ ਉਹਨਾਂ ਨੇ ਉਹਨਾਂ ਦਾ ਬੱਚਾ ਮਾਰਿਆ, ਉਹਨਾਂ ਨੇ ਉਹਨਾਂ ਦਾ ਵੱਡਾ ਬੰਦਾ ਮਾਰਤਾ, ਉਹਨਾਂ ਨੇ ਦੋ ਬੰਦੇ ਮਾਰਤੇ, ਉਹਨਾਂ ਨੇ ਚਾਰ ਮਾਰਤੇ, ਅਤੇ ਉਹ ਫਿਰ ਇੱਕ ਸ਼ਦੀਦ ਨਫ਼ਰਤ ਔਰ ਦੁਸ਼ਮਣੀ ਦੀ ਅੱਗ ਭੜਕਦੀ ਹੈ ਔਰ ਉਹਦੇ ਸ਼ੈਤਾਨ ਫਿਰ ਖੂਬ ਆਪਣਾ ਜਿਹੜਾ ਉਹਦਾ ਮਿਸ਼ਨ ਹੈ ਉਹਨੂੰ ਪੂਰਾ ਕਰਦਾ ਕਿ ਇਨਸਾਨ ਨੂੰ ਇਨਸਾਨ ਦਾ ਦੁਸ਼ਮਣ ਬਣਾਉਂਦਾ ਔਰ ਵੱਡੇ ਤੋਂ ਵੱਡਾ ਜੁਰਮ ਕਰਾਉਂਦਾ। ਕਤਲ ਦੀ ਸਜ਼ਾ ਜਿਹੜੀ ਕੁਰਾਨ ਨੇ ਦੱਸੀ ਗਈ ਹੈ, ਅਗਰ ਇੱਕ ਆਦਮੀ ਕਤਲ ਕਰਦਾ ਔਰ ਕਤਲ ਤੋਂ ਬਾਅਦ ਤੌਬਾ ਨਹੀਂ ਕਰਦਾ ਬਲਕਿ ਡਟਿਆ ਰਹਿੰਦਾ ਆਪਣੇ ਕਤਲ ਦੇ ਜੁਰਮ 'ਤੇ, ਕੋਈ ਨਸ਼ਰਮਿੰਦਗੀ, ਕੋਈ ਪਰਵਾਹ ਨਹੀਂ, ਕੋਈ ਤੌਬਾ ਨਹੀਂ, ਅਤੇ ਕਤਲ ਦੀ ਪੂਰੀ ਸਜ਼ਾ ਅਬਦੀ ਜਹੰਮ ਹੈ। ਯਾਨੀ ਕਿ ਕਾਤਿਲ ਨੂੰ ਹਮੇਸ਼ਾ ਹਮੇਸ਼ਾ ਵਾਸਤੇ ਜਹੰਮ ਵਿੱਚ ਸੁੱਟਤਾ ਜਾਏਗਾ, ਉਹਨੂੰ ਉੱਥੋਂ ਕੱਢਣਗੇ ਨਹੀਂ ਅੱਲਾਹ ਤਾਲਾ ਇਲਾ ਮਾਸ਼ਾਅੱਲਾ। ਅਤੇ ਲੇਕਿਨ ਇਹ ਅਗਰ ਉਹ ਤੌਬਾ ਕਰ ਲੈਂਦਾ ਫਿਰ ਮਾਮਲਾ ਅਲੱਗ ਹੈ, ਫਿਰ ਉਹਦੀ ਸਜ਼ਾ 'ਚ ਤਖਫੀਫ ਉੱਥੇ ਹੋ ਸਕਦੀ ਹੈ। ਐਡਾ ਵੱਡਾ ਜਿਹੜਾ ਜੁਰਮ ਹੈ ਉਹ ਉਹਦੇ ਉਸ ਮਾਮਲੇ 'ਚ ਹਕੂਮਤ ਨੂੰ ਕਿਹਾ ਗਿਆ ਜਾਂ ਮੁਸਲਮਾਨਾਂ ਦੀ ਸੁਸਾਇਟੀ ਨੂੰ ਕਿਹਾ ਗਿਆ ਕਿ ਤੁਸੀਂ ਬਈ ਇਹਦੇ ਚੜ੍ਹਨ ਨਾਲ ਮਕਤੂਲਾਂ ਦਾ ਬਦਲਾ ਲੈਣਾ, ਤਾਂ ਕਿ ਉਹ ਅੱਗ ਜਿਹੜੀ ਨਾ ਬਾਹਮੀ ਦੁਸ਼ਮਣੀ ਔਰ ਇਨਾਦ ਦੀ ਅੱਗ ਔਰ ਕਤਲ ਵਗਾਰਤ ਦੀ ਜਿਹੜੀ ਫਿਜ਼ਾ ਪੈਦਾ ਹੋ ਗਈ ਹੈ ਉਹ ਬਿਲਕੁਲ ਬੁਝ ਜਾਏ, ਠੰਡੀ ਹੋ ਜਾਏ। ਫਰਮਾਇਆ ਅਲ ਹੁਰੋ ਬਿਲ ਹੁਰੇ, ਆਜ਼ਾਦ ਦੇ ਬਦਲੇ ਆਜ਼ਾਦ ਕਤਲ ਕੀਤਾ ਜਾਏਗਾ। ਇਹ ਜਿਹੜਾ ਆਇਤ ਦਾ ਇਹ ਹਿੱਸਾ ਹੈ ਇਹ ਖਾਸ ਇਸ ਸਿਆਕ ਉਸ ਵਾਕਿਆ 'ਚ, ਯਾਨੀ ਦੇ ਪਸ ਮੰਜ਼ਰ 'ਚ ਇਹ ਚੀਜ਼ ਹੈ ਕਿ ਮੁਖਤਲਿਫ ਕਬੀਲੇ ਹੁੰਦੇ ਸਨ ਨਾ ਅਰਬ ਵਿੱਚ, ਅਤੇ ਉਹਨਾਂ ਦੇ ਹਾਂ ਇਹ ਸੀ ਇੱਕ ਰਿਵਾਜ਼ ਕਿ ਵੀ ਅਸੀਂ ਤਾਂ ਇੱਕ ਤਾਕਤਵਰ ਕਬੀਲਾ ਵਾ, ਅਗਰ ਸਾਡੇ ਕਿਸੇ ਕਬੀਲੇ ਦੇ ਆਜ਼ਾਦ ਬੰਦੇ ਨੇ, ਠੀਕ ਹੈ, ਆਜ਼ਾਦ ਸਨ ਔਰ ਗੁਲਾਮ ਸਨ, ਇਸ ਤਰ੍ਹਾਂ ਲੌਂਡੀਆਂ ਸਨ ਔਰ ਆਜ਼ਾਦ ਔਰਤਾਂ ਸਨ, ਸਾਡੇ ਕਬੀਲੇ ਦੇ ਕਿਸੇ ਆਜ਼ਾਦ ਆਦਮੀ ਨੇ ਦੂਸਰੇ ਕਬੀਲੇ ਦੇ ਕਿਸੇ ਆਜ਼ਾਦ ਬੰਦੇ ਨੂੰ ਕਤਲ ਕਰਤਾ ਹੈ, ਲੇਕਿਨ ਉਹ ਕਬੀਲਾ ਛੋਟਾ ਹੈ, ਤਾਂ ਉਹਨੂੰ ਕਹਿਣਗੇ ਬਈ ਦੋਹੋ ਤੁਸੀਂ ਛੋਟਾ ਕਬੀਲਾ, ਸਾਡੇ ਨਾਲ ਲੜ ਨਹੀਂ ਸਕਦੇ, ਤੁਹਾਨੂੰ ਅਸੀਂ ਬਦਲਾ ਦੇਣ ਨੂੰ ਤਿਆਰ ਹਾਂ, ਅਸੀਂ ਵੀ ਚਾਹੁੰਦੇ ਹਾਂ ਕਿ ਅੱਗ ਇਹਦੀ ਨਾ ਭੜਕੇ ਸਾਡੇ ਦਰਮਿਆਨ, ਲੇਕਿਨ ਅਸੀਂ ਇੱਕ ਗੁਲਾਮ ਆਪਣਾ ਪੇਸ਼ ਕਰ ਦਿਆਂਗੇ, ਤੁਸੀਂ ਉਹਨੂੰ ਕਤਲ ਕਰ ਲੈਣਾ, ਤੁਹਾਡਾ ਸ਼ੌਕ ਵੀ ਪੂਰਾ ਹੋ ਜਾਏਗਾ, ਤੁਹਾਡਾ ਬਦਲਾ ਵੀ ਹੋ ਜਾਏਗਾ, ਖੂਨ ਦੇ ਬਦਲੇ ਤੁਸੀਂ ਖੂਨ ਬਹਾਤਾ, ਤਾਂ ਗੁਲਾਮ ਮੰਡੀ 'ਚੋਂ ਖਰੀਦਿਆ, ਜਾਂ ਉਹਨਾਂ ਦੇ ਆਪਣੇ ਕਈ ਗੁਲਾਮ ਹੁੰਦੇ ਸਨ, ਉਹਨਾਂ 'ਚ ਇੱਕ ਗੁਲਾਮ ਉਹਨਾਂ ਨੂੰ ਦੇ ਤਾ, ਲਓ ਇਹਨੂੰ ਕਤਲ ਕਰ ਲਓ। ਕਤਲ ਦਾ ਜਿਹੜਾ ਨਾ ਤੂੰ ਅਸਲ 'ਚ ਗਲਤ ਨਹੀਂ ਹੋਈ, ਜਿਹਨੇ ਕਤਲ ਕੀਤਾ ਸੀ ਉਹ ਆਜ਼ਾਦ ਲਗਾ ਫਿਰਦਾ, ਉਹਨੂੰ ਪਰਵਾਹ ਹੀ ਕੋਈ ਨਹੀਂ, ਉਹ ਮਤਲਬ ਤਾਕਤਵਰ ਹੈ, ਕਬੀਲੇ ਦਾ ਫਰਦ ਹੈ, ਜਾਂ ਵੈਸੇ ਉਹ ਅਮੀਰ ਆਦਮੀ ਹੈ, ਤਾਕਤਵਰ ਆਦਮੀ ਹੈ, ਪੈਸੇ ਵਾਲਾ ਆਦਮੀ ਹੈ, ਕੋਈ ਹੋਰ ਕੁਵਤ ਹੈ, ਵੈਸੇ ਜਾਨਦਾਰ ਹੈ, ਇੱਕ ਉਹਦੀ ਮਤਲਬ ਤਾਕਤ ਜਿਸਮਾਨੀ ਤਾਕਤ ਜ਼ਿਆਦਾ, ਅਤੇ ਇਹਦੀ ਵਜ੍ਹਾ ਤੋਂ ਫਿਰ ਉਹਨੂੰ ਛੂਟ ਮਿਲ ਗਈ। ਅਤੇ ਫਿਰ ਮੈਂ ਨਹੀਂ, ਇੰਝ ਨਹੀਂ, ਅਲ ਹੁਰੋ ਬਿਲ ਹੁਰ, ਅਗਰ ਕਾਤਲ ਆਜ਼ਾਦ ਹੈ ਨਾ ਤਾਂ ਫਿਰ ਇਸ ਆਜ਼ਾਦ ਕਾਤਲ ਨੂੰ ਹੀ ਫੜ ਕੇ ਕਤਲ ਕਰਨਾ, ਯਾਨੀ ਇਹਦੀ ਜਗ੍ਹਾ 'ਤੇ ਦੂਜਾ ਬੰਦਾ ਨਹੀਂ ਲੈਣਾ। ਅਲ ਹੁਰੋ ਬਿਲ ਹੁਰ, ਯਾਨੀ ਕਿ ਆਜ਼ਾਦ ਬੰਦੇ ਦੇ ਬਦਲੇ ਇਸ ਆਜ਼ਾਦ ਬੰਦੇ ਨੂੰ ਕਤਲ ਕੀਤਾ ਜਾਏਗਾ। ਇਹ ਨਹੀਂ ਹੋਏਗਾ ਕਿ ਆਜ਼ਾਦ ਬੰਦੇ ਨੇ ਅਗਰ ਕਤਲ ਕੀਤਾ ਤਾਂ ਉਹਦੇ ਬਦਲੇ ਉਹਦਾ ਗੁਲਾਮ ਫੜ ਕੇ ਕਤਲ ਕਰ ਦਿਓ, ਨਹੀਂ, ਉਹ ਹੀ ਖੁਦ ਆਪਣੇ ਆਪ ਨੂੰ ਪੇਸ਼ ਕਰੇਗਾ ਜਾਂ ਹਕੂਮਤ ਨੂੰ ਪਕੜੇਗੀ ਔਰ ਉਹਨੂੰ ਕਤਲ ਕਰੇਗੀ ਜਿਹਨੇ ਕਤਲ ਕੀਤਾ। ਫਰਮਾਇਆ ਵਲ ਅਬਦੁ ਬਿਲ ਅਬਦ, ਅਤੇ ਜੇ ਕਤਲ ਕਰਨ ਵਾਲਾ ਬੰਦਾ ਗੁਲਾਮ ਹੈ ਤਾਂ ਬਸ ਫਿਰ ਉਸ ਗੁਲਾਮ ਨੂੰ ਹੀ ਕਤਲ ਕੀਤਾ ਜਾਏਗਾ। ਇਹ ਨਹੀਂ ਕਿ ਉਹਦੇ ਆਕਾ ਨੂੰ ਕਤਲ ਕਰਤਾ ਜਾਏ ਕਿ ਬਈ ਤੁਹਾਡਾ ਤੁਸੀਂ ਕਮਜ਼ੋਰ ਕਬੀਲੇ ਦੇ ਲੋਕ ਹੋ, ਤੁਹਾਡੇ ਗੁਲਾਮ ਨੇ ਸਾਡਾ ਬੰਦਾ ਮਾਰਤਾ, ਤਾਂ ਹੁਣ ਅਸੀਂ ਗੁਲਾਮ ਕੋਲ ਤਾਂ ਬਦਲਾ ਨਹੀਂ ਲੈਣਾ, ਅਸੀਂ ਹੁਣ ਤੁਹਾਡਾ ਆਜ਼ਾਦ ਬੰਦਾ ਪਕੜਾਂਗੇ, ਕੋਈ ਤਗੜਾ ਬੰਦਾ ਪਕੜਾਂਗੇ ਔਰ ਉਹਨੂੰ ਕਤਲ ਕਰਾਂਗੇ। ਨਹੀਂ ਨਹੀਂ, ਇਹ ਨਹੀਂ, ਅਗਰ ਗੁਲਾਮ ਨੇ ਕਤਲ ਕੀਤਾ ਤਾਂ ਬਸ ਉਸ ਗੁਲਾਮ ਨੂੰ ਪਕੜਿਆ ਜਾਏਗਾ ਔਰ ਉਹਨੂੰ ਕਤਲ ਦੇ ਬਦਲੇ ਕਤਲ ਕਰਤਾ ਜਾਏਗਾ। ਫਰਮਾਇਆ ਵਲ ਉਨਸਾ ਬਿਲ ਉਨਸਾ, ਇਸੇ ਤਰ੍ਹਾਂ ਅਗਰ ਔਰਤ ਨੇ ਕਤਲ ਕੀਤਾ ਤਾਂ ਔਰਤ ਦੇ ਬਦਲੇ ਉਸ ਔਰਤ ਨੂੰ ਜਿਹਨੇ ਕਤਲ ਕੀਤਾ ਨਾ ਉਸੇ ਔਰਤ ਨੂੰ ਕਤਲ ਕੀਤਾ ਜਾਏਗਾ। ਇਹ ਨਹੀਂ ਹੋ ਸਕਦਾ ਕਿ ਉਸ ਔਰਤ ਦੇ ਬਦਲੇ ਅਸੀਂ ਉਹਦੀ ਕੋਈ ਲੌਂਡੀ ਕਤਲ ਕਰ ਦਈਏ ਜਾਂ ਉਹਨਾਂ ਦਾ ਕੋਈ ਆਜ਼ਾਦ ਬੰਦਾ, ਜਿਸ ਤਰ੍ਹਾਂ ਮੈਂ ਦੱਸਿਆ ਕਿ ਕਬੀਲਿਆਂ ਦੇ ਦਰਮਿਆਨ ਤਾਕਤ ਦਾ ਫਰਕ ਸੀ, ਉਹਨਾਂ ਦੇ ਦਰਮਿਆਨ ਮੁਖਤਲਿਫ ਹਵਾਲੇ ਨਾਲ ਉਹਨਾਂ ਦੀ ਸ਼ਰਫ ਓ ਇੱਜ਼ਤ ਦਾ ਫਰਕ ਸੀ ਕਿ ਵੀ ਇਹ ਕਬੀਲੇ ਦਾ ਬੜਾ ਬੁਲੰਦ ਮੁਕਾਮ ਹੈ, ਇਹ ਕਬੀਲਾ ਜਿਹੜਾ ਕਮਜ਼ੋਰ ਹੈ, ਤਾਦਾਦ ਘੱਟ ਹੈ, ਜਾਂ ਇਹਦੇ ਲੋਕ ਜਿਹੜੇ ਨੇ ਜ਼ਿਆਦਾ ਮਤਲਬ ਸ਼ਹਿਰ ਤਮੱਦਨ ਤੋਂ ਦੂਰ ਨੇ, ਇਹਨਾਂ ਦੀ ਕੋਈ ਅਸੀਂ ਸ਼ਖਸੀਅਤ ਨੇ ਜਾਂ ਅੰਗਲੀ ਲੋਕ ਨੇ ਇਹਨਾਂ ਦੀ ਵੈਲਿਊ ਘੱਟ ਹੈ ਇਸ ਬੇਸ 'ਤੇ ਤੁਸੀਂ ਇਹਨਾਂ ਦਾ ਅਗਰ ਫਰਜ਼ ਕਰੋ ਇਹਨਾਂ ਦੀ ਮਤਲਬ ਹੈ ਕਿ ਇਹਨਾਂ ਦੇ ਕਿਸੇ ਆਜ਼ਾਦ ਬੰਦ ਇਹਨਾਂ ਦੀ ਔਰਤ ਨੇ ਸਾਡੇ ਕਿਸੇ ਬੰਦੇ ਨੂੰ ਮਾਰਤਾ ਹੈ ਤਾਂ ਅਸੀਂ ਫਿਰ ਔਰਤ ਨੂੰ ਨਹੀਂ ਕਤਲ ਕਰਾਂਗੇ ਅਸੀਂ ਕਹਾਂਗੇ ਅਸੀਂ ਇਹਨਾਂ ਦੇ ਬੰਦੇ ਕਤਲ ਕਰਾਂਗੇ ਜਾਂ ਦੋ ਬੰਦੇ ਕਤਲ ਕਰਾਂਗੇ ਨਹੀਂ ਜਿਸ ਔਰਤ ਨੇ ਕਤਲ ਕੀਤਾ ਖਾ ਕਮਜ਼ੋਰ ਕਬੀਲੇ ਨਾਲ ਤਿਲਕ ਰੱਖਦੀ ਹੈ ਖਾ ਤਾਕਤਵਰ ਕਬੀਲੇ ਨਾਲ ਤਿਲਕ ਰੱਖਦੀ ਸਿਰਫ ਉਸ ਔਰਤ ਨੂੰ ਕਤਲ ਕੀਤਾ ਜਾਵੇ ਜਿਹਨੇ ਕਤਲ ਕੀਤਾ ਫਮਨ ਓਫੀਆ ਲਹੂ ਮਿਨਖੀ ਹੈ ਫਰਮਾਇਆ ਅਤੇ ਜਿਹਨੂੰ ਮਾਫ਼ ਕਰਤਾ ਗਿਆ ਉਹਦੇ ਭਰਾ ਵੱਲੋਂ ਕੁਛ ਰਿਆਇਤ ਦਿੱਤੀ ਗਈ ਯਾਨੀ ਕਿ ਜਿਹੜੇ ਮਖਤੂਲ ਹੈ ਨਾ ਉਹਦੇ ਵਾਰਸਾਂ ਨੇ ਕਿਹਾ ਕਿ ਵੀ ਅਸੀਂ ਖੂਨ ਬਹਾ 'ਤੇ ਰਾਜ਼ੀ ਹੋ ਜਾਂਦੇ ਹਾਂ ਯਾਨੀ ਅਸੀਂ ਤੁਹਾਡਾ ਬੰਦਾ ਜਿਹਨੇ ਕਤਲ ਕੀਤਾ ਸੀ ਨਾ ਉਹਨੂੰ ਨਹੀਂ ਮਾਰਦੇ ਮਤਲਬ ਉਹ ਲੋਕ ਮਾਫ਼ੀ ਮੰਗ ਰਹੇ ਨੇ ਕਹਿ ਰਹੇ ਨੇ ਕਿ ਨਹੀਂ ਸਾਨੂੰ ਤੁਸੀਂ ਕਤਲ ਨਾ ਕਰੋ ਤੁਹਾਡਾ ਬੰਦਾ ਤਾਂ ਕਤਲ ਹੋ ਗਿਆ ਅਸੀਂ ਮਾਫ਼ੀ ਚਾਹੁੰਦੇ ਹਾਂ ਅਗਰ ਗੁੱਸੇ 'ਚ ਜਾਂ ਲੜਾਈ ਝਗੜੇ 'ਚ ਕਤਲ ਹੋ ਗਿਆ ਅਸੀਂ ਉਹਦੀ ਜਗ੍ਹਾ 'ਤੇ ਨਾ ਦੀਅਤ ਦੇਣ ਨੂੰ ਤਿਆਰ ਹਾਂ ਅਸੀਂ ਮੁਆਵਜ਼ਾ ਦੇਣ ਨੂੰ ਤਿਆਰ ਹਾਂ ਯਾਨੀ ਕਸਾਸ ਦੀਆਂ ਦੋ ਸ਼ਕਲਾਂ ਨੇ ਇੱਕ ਤਾਂ ਵੇ ਕਿ ਖੂਨ ਦੇ ਬਦਲੇ ਖੂਨ ਬਹਾਇਆ ਜਾਏਗਾ ਯਾਨੀ ਬੰਦੇ ਦੇ ਬਦਲੇ ਬੰਦਾ ਕਤਲ ਕੀਤਾ ਜਾਏਗਾ ਕਾਤਲ ਨੂੰ ਕਤਲ ਕਰ ਦਿਆਂਗੇ ਇੱਕ ਤਾਂ ਇਹ ਦੂਸਰਾ ਹੈ ਕਿ ਨਹੀਂ ਕਾਤਲ ਨੂੰ ਕਤਲ ਤਾਂ ਨਹੀਂ ਹੋ ਰਿਹਾ ਕਾਤਲ ਨੇ ਮਾਫ਼ੀ ਵਗੈਰਾ ਮੰਗ ਲਈ ਔਰ ਜਿਹੜਾ ਮਖਤੂਲ ਹੈ ਨਾ ਉਹਦੀ ਜਗ੍ਹਾ 'ਤੇ ਅਸੀਂ ਵਰਸਾ ਨੂੰ ਕੁਛ ਰਕਮ ਦੇ ਦਿੱਤੀ ਜਿਹੜੀ ਰਕਮ ਵੀ ਤੈਅ ਹੁੰਦੀ ਹੈ ਸੁਸਾਇਟੀ 'ਚ ਕਿ ਬਈ ਅਗਰ ਤੁਸੀਂ ਕਿਸੇ ਦਾ ਬੰਦਾ ਮਾਰਤਾ ਤਾਂ ਤੁਹਾਨੂੰ ਫਿਰ ਮਸਲਨ 2 ਲੱਖ ਰੁਪਏ ਦੇਣਾ ਪਏਗਾ ਜਾਂ ਉਸ ਜ਼ਮਾਨੇ ਜਿਸ ਤਰ੍ਹਾਂ ਊਂਟਾਂ ਦੀ ਤਾਦਾਦ ਸੀ 100 ਊਂਟ ਦੇਣੇ ਪੈਣਗੇ ਜਾਂ 50 ਊਂਟ ਜਿਹੜੇ ਵੀ ਉਹ ਸੁਸਾਇਟੀ ਦਾ ਰਿਵਾਜ਼ ਸੀ ਪਰ ਮੈਂ ਜਿਹਨੂੰ ਉਹਦੇ ਭਰਾ ਵੱਲੋਂ ਕੁਛ ਰਿਆਇਤ ਦਿੱਤੀ ਗਈ ਕਿ ਤੂੰ ਬਈ ਚੱਲ ਅਸੀਂ ਤੈਨੂੰ ਕਤਲ ਨਹੀਂ ਕਰਦੇ ਯਾਨੀ ਤੁਹਾਡੇ ਕਾਤਲ ਨੂੰ ਕਤਲ ਨਹੀਂ ਕਰਦੇ ਬਲਕਿ ਅਸੀਂ ਤੁਹਾਨੂੰ ਉਹਨਾਂ ਕੋਈ ਰਿਆਇਤ ਦੇ ਦਿੰਦੇ ਹਾਂ ਫਰਮਾਇਆ ਫਤਿਹ ਬਵਮ ਬਿਲ ਮਾਰੂਫ ਅਤੇ ਫਿਰ ਦਸਤੂਰ ਦੇ ਦੀ ਪੈਰਵੀ ਕਰਨੀ ਹੋਏਗੀ ਯਾਨੀ ਫਮਨ ਓਫੀਆ ਲਹੂ ਮਿਨਖੀਏ ਸ਼ਈਉਨ ਜਿਹਨੂੰ ਉਹਦੇ ਭਰਾ ਵੱਲੋਂ ਕੁਛ ਰਿਆਇਤ ਕੀਤੀ ਗਈ ਫਤਿਹ ਬਵਮ ਬਿਲ ਮਾਰੂਫ ਫਿਰ ਦਸਤੂਰ ਦੀ ਪੈਰਵੀ ਕਰਨੀ ਹੈ ਦਸਤੂਰ ਤੋਂ ਮੁਰਾਦ ਹੈ ਸੁਸਾਇਟੀ ਜੋ ਰਿਵਾਜ ਹੈ ਵੀ ਸਾਡੇ ਤਾਂ ਦੀਅਤ ਇਹ ਚੱਲਦੀ ਹੈ ਜਿਸ ਤਰ੍ਹਾਂ ਮਤਲਬ ਇਹ ਪਿੱਛੇ ਇਹ ਸੁਣਨ ਵਿੱਚ ਆਇਆ ਸੀ ਕਿ ਸਾਊਦੀ ਅਰਬ ਜਿਹੜੀ ਨਾ 8 ਲੱਖ ਰਿਆਲ ਦੀਅਤ ਹੈ ਅਤੇ 8 ਲੱਖ ਰਿਆਲ ਦਾ ਬੜੀ ਵੱਡੀ ਰਕਮ ਹੈ ਇਹ ਰਕਮ ਦੇਣੀ ਪਏਗੀ ਅਗਰ ਤੁਸੀਂ ਆਪਣਾ ਬੰਦਾ ਛੁਡਾਉਣਾ ਚਾਹੁੰਦੇ ਹੋ ਜਾਂ ਕੋਈ ਵੀ ਰਕਮ ਸੁਸਾਇਟੀ ਨੇ ਮਾਹੌਲ ਨੇ ਗਵਰਨਮੈਂਟ ਨੇ ਤੈਅ ਕਰ ਲਈ ਇੱਕ ਮੁਖਤਲਿਫ ਦੌਰੇ 'ਚ ਮੁਖਤਲਿਫ ਹੋ ਸਕਦੀ ਹੈ ਪੁਰਾਣੇ ਵਕਤਾਂ 'ਚ 10 ਊਂਟ ਵੀ ਰਹੇ ਨੇ ਫਿਰ 100 ਊਂਟ ਕਰਤੇ ਗਏ ਅਤੇ ਇਸ ਤਰ੍ਹਾਂ ਇਹ ਦੀਅਤ ਦੜਨ ਮਾਮਲਾ ਇਹ ਫਰਕ ਹੋ ਸਕਦਾ ਫਿਰ ਮੈਂ ਜੋ ਸੁਸਾਇਟੀ ਦੀਅਤ ਤੈਅ ਨਾ ਉਹੀ ਦੇਣੀ ਪਏਗੀ ਵਾ ਅਦਾਉਨ ਇਲੇਹ ਬੇਅਹਿਸਾਨ ਔਰ ਅਦਾਇਗੀ ਜਿਹੜੀ ਉਹ ਚੰਗੇ ਤਰੀਕੇ ਨਾਲ ਕਰਨੀ ਹੋਏਗੀ ਇਹ ਨਹੀਂ ਕਿ ਤੁਸੀਂ ਦੀਅਤ ਦੀ ਅਦਾਇਗੀ ਕਰਨੀ ਹੈ ਅਤੇ ਉਹਦੇ 'ਚ ਫਿਰ ਇੱਕ ਅਗਰ ਊਂਟ ਦੇਣੇ ਨੇ ਨਾ ਤਾਂ ਮਾੜੇ ਮਾੜੇ ਊਂਟ ਦੇ ਉੱਤੇ ਘਟੀਆ ਕਿਸਮ ਦੇ ਊਂਟ ਦੇ ਉੱਤੇ ਯਾਨੀ ਕਿ ਅਗਰ ਮਿਸਾਲ ਦੇ ਤੌਰ 'ਤੇ 50 ਊਂਟ ਤੇ ਹੋਏ ਨੇ ਕਿ ਜੀ 50 ਦੇਣੇ ਨੇ ਤਾਂ 50 ਊਂਟ ਅਗਰ ਅੱਛੇ ਊਂਟ ਲਗਾਏ ਜਾਣ ਤਾਂ ਉਹਨਾਂ ਦੀ ਕੀਮਤ ਫਰਜ਼ ਕਰੋ 5 ਲੱਖ ਬਣਦੀ ਹੈ ਜਾਂ 50 ਹਜ਼ਾਰ ਬਣਦੀ ਹੈ ਅਤੇ ਉਹ ਊਂਟ ਲੈ ਲਏ ਜਿਹੜੇ 10 ਹਜ਼ਾਰ 'ਚ 50 ਊਂਟ ਆ ਜਾਂਦੇ ਨੇ ਮਤਲਬ ਮਾੜੇ ਮਾੜੇ ਬਿਮਾਰ ਕਿਸਮ ਦੇ ਕੋਈ ਜਿਸ ਤਰ੍ਹਾਂ ਸਾਡੇ ਇੱਥੇ ਹੁੰਦੇ ਨੇ ਸਦਕੇ ਦੇ ਬੱਕਰੇ ਹੁੰਦੇ ਨੇ ਬਹੁਤ ਸਸਤੇ ਮਿਲਦੇ ਨੇ ਬੰਦਾ ਸੋਚਦਾ ਕਿ ਐਡੇ ਸਸਤੇ ਕਿੰਝ ਹੋ ਗਏ ਨੇ ਲੇਕਿਨ ਬਾਹਰ ਉਹ ਇੱਕ ਕਿਸਮ ਹੁੰਦੀ ਜਿਹਦੇ 'ਚ ਗੋਸ਼ਤ ਨਹੀਂ ਹੁੰਦਾ ਹੱਡੀਆਂ ਹੁੰਦੀਆਂ ਨੇ ਅਤੇ ਇਸੇ ਤਰ੍ਹਾਂ ਹੀ ਦੀਅਤ ਦੇ ਮਾਮਲੇ 'ਚ ਬੇਈਮਾਨੀ ਕੀਤੀ ਜਾਏ ਨਹੀਂ ਇਹ ਨਹੀਂ ਚੱਲੇਗੀ ਇਹਸਾਨ ਨਾਲ ਚੰਗੇ ਤਰੀਕੇ ਨਾਲ ਦੀਅਤ ਅਦਾ ਕਰਨੀ ਹੋਏਗੀ ਜ਼ਾਲਿਕ ਤਖਫੀਫ ਮਿਰ ਰੱਬਿਕੁਮ ਇਹ ਤੁਹਾਡੇ ਰੱਬ ਵੱਲੋਂ ਰਿਆਇਤ ਹੈ ਯਾਨੀ ਤੁਹਾਡੇ ਰੱਬ ਨੇ ਇਹ ਰਿਆਇਤ ਕੀਤੀ ਹੈ ਕਿ ਚਲੋ ਜਿਹੜੇ ਮਖਤੂਲ ਦੇ ਵਰਸਾ ਨੇ ਨਾ ਉਹਨਾਂ ਦੀ ਕੋਈ ਮਾਲੀ ਮਦਦ ਹੋ ਜਾਏਗੀ ਉਹਨਾਂ ਦੀ ਬਹਿਬੂਦ ਵਾਸਤੇ ਕੋਈ ਉਹਨਾਂ ਨੂੰ ਪੈਸਾ ਮਿਲ ਜਾਏਗਾ ਬੰਦਾ ਤਾਂ ਉਹਨਾਂ ਦਾ ਮਾਰਿਆ ਗਿਆ ਬੰਦਾ ਤਾਂ ਉਹਨੂੰ ਨਹੀਂ ਮਿਲਣਾ ਅਤੇ ਦੂਸਰੇ ਲੋਕ ਜਿਹੜੇ ਕਾਤਲ ਵਗੈਰਾ ਉਹ ਮਾਫ਼ੀ ਮੰਗਦੇ ਨੇ ਔਰ ਕਹਿੰਦੇ ਨੇ ਵੀ ਸਾਨੂੰ ਸਾਡਾ ਬੰਦਾ ਨਾ ਮਾਰੋ ਔਰ ਅਸੀਂ ਉਹਦੀ ਜਗ੍ਹਾ 'ਤੇ ਦੀਅਤ ਦੇਣ ਨੂੰ ਤਿਆਰ ਹਾਂ ਅਤੇ ਇਹਦੇ ਵਰਸਾ ਅਗਰ ਰਾਜ਼ੀ ਨੇ ਵੀ ਸਾਡਾ ਪੁੱਤਰ ਸਾਡਾ ਭਰਾ ਸਾਡਾ ਜੋ ਵੀ ਕੋਈ ਲੱਗਦਾ ਸੀ ਉਹ ਜਿਹੜਾ ਜਾਂ ਸਾਡਾ ਬਾਪ ਜਿਹੜਾ ਉਹਨੂੰ ਕਤਲ ਕਰਤਾ ਗਿਆ ਔਰ ਇਹ ਹੁਣ ਇਸ ਤਰ੍ਹਾਂ ਤਰਲੇ ਮਿੰਨਤਾਂ ਕਰਦੇ ਨੇ ਲੋਕ ਵੀ ਵਿੱਚ ਪੈ ਗਏ ਨੇ ਅਤੇ ਅਸੀਂ ਇਹਨਾਂ ਨੂੰ ਰਿਆਇਤ ਦਿੰਦੇ ਹਾਂ ਅਤੇ ਫਰਮਾਇਆ ਕਿ ਅੱਲਾਹ ਤਾਲਾ ਨੇ ਤੁਹਾਡੇ 'ਤੇ ਜਾਇਜ਼ ਕਰਾਰ ਦੇ ਦਿੱਤਾ ਕਿ ਤੁਸੀਂ ਖੂਨ ਬਹਾ ਲੈ ਸਕਦੇ ਖੂਨ ਬਹਾ ਉਹ ਰਕਮ ਨੂੰ ਕਹਿੰਦੇ ਨੇ ਜਿਹਨੂੰ ਦੀਅਤ ਅਸੀਂ ਕਹਿੰਦੇ ਹਾਂ ਜਾਂ ਖੂਨ ਬਹਾ ਇਹ ਦੋਵੇਂ ਲਫ਼ਜ਼ ਇਸਤੇਮਾਲ ਹੁੰਦੇ ਨੇ ਕਿ ਵੀ ਚਲੋ ਕਤਲ ਨਹੀਂ ਕਰਦੇ ਉਹਦੀ ਜਗ੍ਹਾ 'ਤੇ ਕੁਛ ਰਕਮ ਲੈ ਲੈਂਦੇ ਹਾਂ ਪਰ ਮੈਂ ਇਹ ਤੁਹਾਡੇ ਰੱਬ ਵੱਲੋਂ ਜਿਹੜਾ ਨਾ ਰਿਆਇਤ ਹੈ ਵਾ ਰਹਿਮਾ ਔਰ ਉਹਦੀ ਰਹਿਮਤ ਹੈ ਯਾਨੀ ਮਦਦ ਹੋ ਜਾਏਗੀ ਵਰਸਾ ਦੀ ਮਾਲੀ ਮਦਦ ਹੋ ਜਾਏਗੀ ਫਮਨ ਏ ਤਦਾ ਬਾਦ ਜ਼ਾਲਿਕਾ ਫਲਹੂ ਅਜ਼ਾਬੁਨ ਅਲੀਮ ਅਤੇ ਜਿਹੜਾ ਇਸ ਤੋਂ ਬਾਅਦ ਤਾਦੀ ਕਰੇਗਾ ਸਰਕਸ਼ੀ ਕਰੇਗਾ ਨਹੀਂ ਰੁਕੇਗਾ ਜਿੱਥੇ ਉਹਨੂੰ ਕੀ ਕਿਹਾ ਨਾ ਮਤਲਬ ਉਹ ਕਿਹਾ ਕਿ ਨਹੀਂ ਨਹੀਂ ਮੈਂ ਫਦੀਅਤ ਵੀ ਲੈਣੀ ਹੈ ਮੈਂ ਇਹ ਵੀ ਕਰਨਾ ਮੈਂ ਉਹ ਵੀ ਕਰਨਾ ਯਾਨੀ ਕਿ ਇੱਕ ਗੱਲ 'ਤੇ ਠਹਿਰੇਗਾ ਨਹੀਂ ਇੱਕ ਤਾਂ ਨਾ ਉਹਨਾਂ ਨੂੰ ਚਾਹੀਦਾ ਕਿ ਉਹ ਦੀਅਤ 'ਚ ਅਗਰ ਕੋਈ ਊਂਟ ਦੇ ਰਹੇ ਨੇ ਜਾਂ ਮਾਲ ਦੇ ਰਹੇ ਨੇ ਅਤੇ ਖਰਾ ਮਾਲ ਦੇਣ ਸਹੀ ਚੀਜ਼ ਦੇਣ ਅੱਛੇ ਤਰੀਕੇ ਨਾਲ ਅਦਾਇਗੀ ਕਰਨ ਤਾਂ ਉਧਰੋਂ ਜਿਹੜਾ ਲੈਣ ਵਾਲਾ ਬੰਦਾ ਇਹ ਵੀ ਤਾਂ ਜ਼ਿਆਦਾ ਕਰ ਸਕਦਾ ਨਾ ਇਹ ਕਹੇ ਕਿ ਜੀ ਮੈਂ ਉਹ ਊਂਟ ਲੈਣੇ ਨੇ ਕਿ ਜਿਹੜੇ ਨੋਰਮਲ ਨਹੀਂ ਬਲਕਿ ਬਿਹਤਰੀਨ ਊਂਟ ਨੇ ਮਹਿੰਗੇ ਤਰੀਨ ਊਂਟ ਨੇ ਲੈਣੇ ਨੇ ਇਹ ਜ਼ੁਲਮ ਵੀ ਕਰ ਸਕਦਾ ਅਗਰ ਇਹ ਵੀ ਕੋਈ ਚੌਧਰੀ ਹੈ ਕੋਈ ਜਾਗੀਰਦਾਰ ਹੈ ਜਾਂ ਇਹਦੀ ਕੋਈ ਬੜੀ ਤਾਕਤ ਹੈ ਜਾਂ ਇਹਦਾ ਕਬੀਲਾ ਕੋਈ ਬਹੁਤ ਵੱਡਾ ਹੈ ਤਾਂ ਫਿਰ ਇਹ ਵੀ ਜ਼ਿਆਦਾ ਕਰ ਸਕਦਾ ਅਤੇ ਇਹ ਕਹਿ ਕੇ ਨਹੀਂ ਇਸ ਤੋਂ ਬਾਅਦ ਅਗਰ ਕੋਈ ਜ਼ਿਆਦਤੀ ਕਰੇਗਾ ਨਾ ਫਲਾਹੁ ਅਜ਼ਾਬੁਨ ਅਲੀਮ, ਤਾਂ ਉਹਦੇ ਵਾਸਤੇ ਦਰਦਨਾਕ ਅਜ਼ਾਬ ਹੈ। ਜ਼ਾਹਿਰ ਹੈ ਕਿ ਜਿਹੜੀ ਅੱਲਾਹ ਦੀ ਗ੍ਰਿਫਤ 'ਚ ਆਏਗਾ ਕੋਈ ਵੀ ਬੰਦਾ ਜਿਹੜਾ ਹੱਕ ਔਰ ਇਨਸਾਫ 'ਤੇ ਨਹੀਂ ਖੜ੍ਹਾ ਹੁੰਦਾ, ਔਰ ਜਿਸ ਤਰ੍ਹਾਂ ਅੱਲਾਹ ਤਾਲਾ ਨੇ ਫਰਮਾਇਆ ਉਹਦੀ ਬਜਾਏ ਉਹ ਜ਼ਿਆਦਤੀ ਕਰਦਾ, ਅਤੇ ਫਿਰ ਅੱਲਾਹ ਤਾਲਾ ਜਦੋਂ ਪਕੜੇਗਾ ਤਾਂ ਅੱਲਾਹ ਦੀ ਪਕੜ ਬੜੀ ਸਖਤ ਹੈ, ਉਹਦਾ ਅਜ਼ਾਬ ਬੜਾ ਦਰਦਨਾਕ ਹੈ, ਅਲਮਨਾਕ ਅਜ਼ਾਬ ਹੈ, ਬਹੁਤ ਤਕਲੀਫ ਦੇ ਅਜ਼ਾਬ ਹੈ। ਫਰਮਾਇਆ ਵਾਲਕੁਮ ਫਿਲ ਕਿਸਾਸ ਹਯਾਤ ਯਾ ਉਲੇ ਲਲਬਾਬ ਲਾ ਅਲਕੁਮ ਤੱਤਕੂਨ, ਫਰਮਾਇਆ ਕਿ ਤੁਹਾਡੇ ਵਾਸਤੇ ਬਦਲਾ ਲੈਣ 'ਚ ਜ਼ਿੰਦਗੀ, ਵਾਲਕੁਮ ਫਿਲ ਕਿਸਾਸ ਹਯਾਤ, ਯਾਨੀ ਤੁਹਾਡੇ ਵਾਸਤੇ ਨਾ ਬਦਲਾ ਲੈਣ 'ਚ ਜ਼ਿੰਦਗੀ ਹੈ, ਯਾਨੀ ਕਿ ਤੁਸੀਂ ਕਾਤਿਲ ਨੂੰ ਕਤਲ ਕਰ ਦਿਓ, ਕਤਲ ਕਰ ਦਿਓ, ਇਹਦੇ 'ਚ ਤੁਹਾਡੀ ਜ਼ਿੰਦਗੀ ਹੈ। ਤੁਹਾਡੀ ਜ਼ਿੰਦਗੀ ਤੋਂ ਮੁਰਾਦ ਕੀ ਹੈ? ਜਮਾਂ ਦਾ ਸੀਗਾ ਨਾ, ਤੁਹਾਡੇ ਸਭ ਲੋਕਾਂ ਦੀ ਜ਼ਿੰਦਗੀ ਹੈ ਕਿ ਕਤਲ ਰੁਕਣਗੀ ਇੰਜ ਕਿ ਤੁਸੀਂ ਕਾਤਿਲਾਂ ਨੂੰ ਕਤਲ ਕਰ ਦਿਓ, ਜਿਹੜੇ ਕਤਲ ਕਰਨ ਵਾਲੇ ਨੇ ਉਹਨਾਂ ਨੂੰ ਕਤਲ ਕਰ ਦਿਓ, ਪੂਰਾ ਮੁਆਸ਼ਰਾ ਜਿਹੜਾ ਨਾ ਉਹਨੂੰ ਕਤਲ ਕਰ ਦੇ, ਅਤੇ ਇਹਦੇ 'ਚ ਤੁਹਾਡੀ ਜ਼ਿੰਦਗੀ ਕਿ ਫਿਰ ਕਤਲ ਕਰਨੇ ਰੁਕ ਜਾਣਗੇ, ਜ਼ਾਹਿਰ ਹੈ ਮੁਆਸ਼ਰੇ ਨੂੰ ਜ਼ਿੰਦਾ ਰਹਿਣ ਦਾ ਮੌਕਾ ਮਿਲੇਗਾ। ਅਤੇ ਜੇ ਤੁਸੀਂ ਇਸ ਤਰ੍ਹਾਂ ਬਦਲਾ ਨਹੀਂ ਲੈਂਦੇ, ਕਿਸਾਸ ਨਹੀਂ ਲੈਂਦੇ, ਤਾਂ ਕਾਤਲ ਜਿਹੜਾ ਉਹ ਸਮਝੇਗਾ ਕਿ, ਜਾਂ ਕਾਤਲਾਂ ਦਾ ਗਿਰੋਹ ਜਿਹੜਾ ਜਾਂ ਕਾਤਲ ਲੋਕ ਜਿਹੜੇ ਨੇ ਉਹ ਸਮਝਣਗੇ ਕਿ ਤੂੰ ਖੁੱਲ੍ਹੀ ਛੁੱਟੀ ਜੋ ਮਰਜ਼ੀ ਕਰਦੇ, ਜੋ ਕੋਈ ਪੁੱਛਣ ਵਾਲੇ ਨਹੀਂ, ਉਹ ਜ਼ਰਾ ਜ਼ਰਾ ਜੀ ਗੱਲ ਤੋਂ ਅਗਲੇ ਨੇ ਨਹੀਂ ਮੰਨੀ, ਜਾਂ ਆਪਣੀ ਇੱਕ ਚੁਦਰਾ ਹੱਟ ਜਾਂ ਆਪਣੀ ਹਕੂਮਤ ਜਾਂ ਇਕਤਦਾਰ ਨੂੰ ਬਰਕਰਾਰ ਰੱਖਣ ਵਾਸਤੇ ਇਹਨੂੰ ਮਾਰਤਾ ਉਹਨੂੰ ਮਾਰਤਾ, ਹਰ ਇੱਕ 'ਤੇ ਬੜਾ ਰੋਪ ਪਾਇਆ, ਹਰ ਬੰਦਾ ਡਰ ਰਿਹਾ ਉਹਨਾਂ ਕੋਲੋਂ, ਔਰ ਜਦੋਂ ਦਿਲ ਕਰਦਾ ਜਿਹਨੂੰ ਮਰਜ਼ੀ ਕਤਲ ਕਰ ਦਿੰਦੇ ਨੇ, ਫਰਮਾਇਆ ਨਹੀਂ, ਕਾਤਲ ਕੋ ਬਦਲਾ ਲੈਣ 'ਚ ਤੁਹਾਡੀ ਮੁਆਸ਼ਰੇ ਦੀ ਜ਼ਿੰਦਗੀ ਹੈ, ਜਾਂ ਉਹਲੇ ਲਲਵਾਬ ਇਹ ਅਕਲ ਵਾਲਿਓ, ਯਾਨੀ ਕਿ ਤੁਸੀਂ ਅਗਰ ਅਕਲ ਨਾ ਸੋਚੋ ਨਾ ਤਾਂ ਉਹ ਬਦਲਾ ਲੈਣ 'ਚ ਜ਼ਿੰਦਗੀ ਬਜ਼ਾਹਿਰ ਤੇਜ਼ ਨਾ, ਲੋਕ ਇਸ ਤੋਂ ਮਸਲਾ ਉਠਾਉਂਦੇ ਨੇ ਕਿ ਦੇਖੋ ਜੀ, ਯਾਨੀ ਕਿ ਲੋਕ ਬੜੇ ਜਾਹਿਲ ਔਰ ਅਹਿਮਕ ਲੋਕ ਨੇ ਜਿਹੜੇ ਇਹ ਗੱਲ ਕਰਦੇ ਨੇ, ਲੇਕਿਨ ਜ਼ਾਹਿਰ ਬੜੇ ਪੜ੍ਹੇ ਲਿਖੇ ਆਪਣੇ ਲਾਉਂਦੇ ਨੇ, ਦੁਨੀਆ ਦੇ ਅਲੂਮ ਔਰ ਫਨੂਨ ਔਰ ਮੁਖਤਲਿਫ ਚੀਜ਼ਾਂ ਨੂੰ ਦੇ ਹਾਮਿਲ ਨੇ, ਕਹਿੰਦੇ ਨੇ ਕਿ ਜੀ ਇੱਕ ਬੰਦਾ ਤਾਂ ਕਤਲ ਹੋ ਗਿਆ, ਤਾਂ ਤੁਸੀਂ ਦੂਜੇ ਨੂੰ ਕਤਲ ਕਰੋਗੇ, ਸੁਸਾਇਟੀ 'ਚ ਦੋ ਬੰਦੇ ਘਟਾ ਰਹੇ ਹੋ, ਉਹ ਤਾਂ ਉਸ ਮਰੀਜ਼ ਨੇ ਜਾਂ ਬੇਵਕੂਫ ਨੇ ਜਾਂ ਉਸੀਲੇ ਆਦਮੀ ਨੇ ਜਿਹੜਾ ਕਾਤਲ ਹੈ ਉਹਨੇ ਕਤਲ ਕਰਤਾ, ਤੁਹਾਨੂੰ ਵੀ ਹੋ ਗਿਆ, ਅਗਰ ਉਹਨੇ ਕਤਲ ਕਰਤਾ ਤੁਹਾਨੂੰ ਚਾਹੀਦਾ ਕਿ ਕਾਤਲ ਦਾ ਇਲਾਜ ਕਰੋ। ਕਾਤਲ ਤਾਂ ਮਰੀਜ਼ ਹੁੰਦਾ, ਕਿਉਂਕਿ ਕੋਈ ਨੋਰਮਲ ਬੰਦਾ ਕਿਸੇ ਨੂੰ ਕਤਲ ਕਰਨਾ ਚਾਹੁੰਦਾ? ਕੋਈ ਨਹੀਂ ਚਾਹੁੰਦਾ ਕਤਲ ਕਰਨਾ, ਯਾਨੀ ਕਿ ਅਗਰ ਕਿਸੇ ਨੂੰ ਕੋਈ ਸ਼ਿਕਾਇਤ ਹੈ ਤਾਂ ਹਕੂਮਤ ਨੂੰ ਦੱਸੇਗਾ, ਉਹਦੇ ਬਾਰੇ ਰਿਪੋਰਟ ਲਿਖਵਾਏਗਾ, ਔਰ ਉਹਦੇ ਬਾਰੇ ਕੋਈ ਅਦਾਲਤ ਨੂੰ ਦੀ ਮਦਦ ਲਏਗਾ। ਜਿਹੜਾ ਕਤਲ ਕਰਨ ਤੁਰ ਪਏ ਇਹਦਾ ਤਾਂ ਨਫਸੀਆਤ ਸਹੀ ਨਹੀਂ ਹੈ, ਤਾਂ ਦਿਨੀ ਤੌਰ 'ਤੇ ਮਰੀਜ਼ ਔਰ ਬਿਮਾਰ ਹੈ, ਲਿਆਦਾ ਫਿਰ ਤੁਸੀਂ ਉਹਨੂੰ ਕਤਲ ਕਰਕੇ ਮਜ਼ੀਦ ਜ਼ੁਲਮ ਕਰਦੇ ਹੋ। ਅਤੇ ਫਰਮਾਇਆ ਨਹੀਂ, ਅਕਲ ਵਾਲੇ ਤੁਹਾਡੇ ਵਾਸਤੇ ਬਦਲਾ ਲੈਣ 'ਚ ਜ਼ਿੰਦਗੀ ਹੈ, ਇਸ ਬੰਦੇ ਨੂੰ ਕਤਲ ਕਰਨਾ ਜ਼ਰੂਰੀ ਹੈ, ਇਸ ਬੰਦੇ ਨੂੰ ਕਤਲ ਇਸ ਵਾਸਤੇ ਨਹੀਂ ਲਾਜ਼ਮਨ ਕਰਨਾ ਕਿ ਜੀ ਮਰੀਜ਼ ਹੈ ਕਿ ਫਲਾਣਾ ਹੈ ਜਾਂ ਫਲਾਣਾ, ਨਹੀਂ, ਉਹ ਜਿਹੜੇ ਬਾਕੀ ਸੁਸਾਇਟੀ 'ਚ ਕਤਲ ਕਾਤਲ ਬਣਨ ਦਾ ਜ਼ੇਨ ਰੱਖਦੇ ਨੇ, ਕਾਤਲ ਬਣਨ ਨਾਲ ਜਿਹਨਾਂ ਦਾ ਰੁਝਾਨ ਜਾ ਸਕਦਾ, ਉਹਨਾਂ ਦੀ ਹੌਸਲਾ ਸ਼ਿਕਨੀ ਵਾਸਤੇ ਇਹਦਾ ਕਤਲ ਜ਼ਰੂਰੀ ਹੈ। ਇਹਨੂੰ ਕਤਲ ਇਹਨੇ ਕਤਲ ਕੀਤਾ ਨਾ, ਬਸ ਹੁਣ ਇਹ ਕਤਲ ਹੋਏਗਾ, ਇਹਦਾ ਹੱਕ ਹੀ ਕਿ ਕਤਲ ਹੋਏ, ਇਹਨੂੰ ਇਹ ਜਿਉਣ ਦਾ ਹੱਕ ਨਹੀਂ ਬਾਕੀ ਰਿਹਾ, ਇਹਨੇ ਆਪਣਾ ਹੱਕ ਖਤਮ ਕਰਤਾ ਕਿਸੇ ਨੂੰ ਕਤਲ ਕਰਕੇ, ਅਤੇ ਹੁਣ ਇਹਨੂੰ ਕਤਲ ਕੀਤਾ ਜਾਵੇਗਾ ਤਾਂ ਕਿ ਕਿਸੇ ਹੋਰ ਨੂੰ ਹੌਸਲਾ ਨਾ ਹੋਵੇ, ਜਦੋਂ ਵੇਖਣਗੇ ਨਾ ਕਿ ਬਈ ਇਹਨੂੰ ਫਾਂਸੀ ਲੱਗੀ ਹੈ, ਇਹ ਜਿਹੜਾ ਮਤਲਬ ਇਹਦੀ ਜਾਨ ਇਸ ਤਰ੍ਹਾਂ ਨਿਕਲ ਗਈ ਹੈ, ਇਹ ਸਾਡੇ ਸਾਹਮਣੇ ਇਹਨੇ ਬਈ ਫਲਾਂ ਤਾਰੀਖ ਨੂੰ ਇਹਨੂੰ ਮਾਰਤਾ ਜਾਵੇਗਾ, ਫਲਾਂ ਤਾਰੀਖ ਨੂੰ ਕਤਲ ਕਰਤਾ ਜਾਵੇਗਾ, ਅਤੇ 4 ਦਿਨ ਰਹਿ ਗਏ ਨੇ ਜੀ, 3 ਦਿਨ ਰਹਿ ਗਏ ਨੇ, 2 ਦਿਨ ਰਹਿ ਗਏ ਨੇ, 1 ਦਿਨ ਰਹਿ ਗਿਆ ਜੀ, ਅੱਜ ਉਹਦੀ ਕਤਲ ਹੋ ਗਿਆ ਜੀ, ਉਹਦੀ ਲਾਸ਼ ਆ ਗਈ ਹੈ ਘਰ ਜੀ, ਉਹਦਾ ਜਨਾਜ਼ਾ ਜਿਹੜਾ ਉਹ ਦਫਨਾ ਦਿੱਤਾ ਗਿਆ ਜੀ, ਇਹ ਹੋ ਗਿਆ ਉਹ ਹੋ ਗਿਆ, ਇਹ ਖਬਰਾਂ ਜਦੋਂ ਸੁਸਾਇਟੀ 'ਚ ਹੋਣਗੀਆਂ, ਇਹ ਗੱਲਾਂ ਫੈਲਣਗੀਆਂ, ਅਤੇ ਫਿਰ ਸੁਸਾਇਟੀ 'ਚ ਉਹ ਅੱਲਾਹ ਦੇ ਕਾਨੂੰਨ ਦੀ ਦਹਿਸ਼ਤਧਾਰੀ ਹੋਏਗੀ ਕਿ ਕਾਨੂੰਨ ਕੋਲੋਂ ਖੌਫਜ਼ਦਾ ਹੋ ਕੇ ਕਾਤਲ ਬਣਨ ਦੀ ਸਲਾਹੀਅਤ ਖਤਮ ਹੋ ਜਾਏਗੀ ਸੁਸਾਇਟੀ 'ਚ, ਯਾਨੀ ਕੋਈ ਹਿੰਮਤ ਹੀ ਨਹੀਂ ਕਰੇਗਾ ਕਿ ਮੈਂ ਵੀ ਕਤਲ ਕਰਾਂ ਔਰ ਮੈਂ ਵੀ ਕਾਤਲ ਬਣ ਜਾਂ। ਇਹ ਵੀ ਉਹ ਪਹਿਲੂ ਜਿਸ ਹਵਾਲੇ ਨਾਲ ਕਿਹਾ ਗਿਆ, ਅਕਲ ਵਾਲਿਓ ਬਦਲਾ ਲੈਣ 'ਚ ਤੁਹਾਡੀ ਜ਼ਿੰਦਗੀ ਹੈ, ਲਾ ਲਕੁਮ ਤੱਤਕੂਨ, ਤਾਂ ਕਿ ਤੁਸੀਂ ਬਚੋ, ਹਦੂਦ ਇਲਾਹੀ ਦੀ ਪਾਬੰਦੀ ਕਰ ਸਕੋ, ਤੁਸੀਂ ਅੱਲਾਹ ਤਾਲਾ ਦੇ ਕਾਨੂੰਨ ਨੂੰ ਤੋੜਨ ਤੋਂ ਬਚੋ। ਫਰਮਾਇਆ ਕੁਤਿਬਾ ਅਲੈਕੁਮ ਇਜ਼ਾ ਹਾਜ਼ਰਾ ਅਹਦਕੁਮ ਉਲ ਮੌਤ ਇਨ ਤਰਕ ਖੈਰਨ ਇਲ ਵਸੀਅਤ ਉਲ ਇਲ ਵਾਲਿਦੈਨ ਵਲ ਅਕਰਬੀਨ ਬਿਲ ਮਾਰੂਫ ਹੱਕਨ ਅਲ ਮੁਤਕੀਨ, ਤੁਹਾਡੇ 'ਤੇ ਫਰਦ ਕੀਤਾ ਗਿਆ ਇਜ਼ਾ ਹਾਜ਼ਰਾ ਅਹਦਕੁਮ ਉਲ ਮੌਤ, ਜਦੋਂ ਤੁਹਾਡੇ 'ਤੇ ਕਿਸੇ ਤੁਹਾਡੇ ਵਿੱਚੋਂ ਕਿਸੇ ਦੀ ਮੌਤ ਆ ਜਾਏ, ਯਾਨੀ ਕਿ ਤੁਹਾਡੇ ਲੋਕਾਂ 'ਤੇ ਇਹ ਗੱਲ ਫਰਜ਼ ਕੀਤੀ ਗਈ ਕਿ ਜਦੋਂ ਤੁਹਾਡੇ 'ਚੋਂ ਕਿਸੇ ਦੀ ਮੌਤ ਆ ਰਹੀ ਹੋਵੇ, ਇਹਨਾਂ ਨੂੰ ਪਤਾ ਹੋਵੇ ਕਿ ਮੈਂ ਹੁਣ ਬਿਮਾਰ ਹਾਂ, ਹੁਣ ਮੈਂ ਬਚਦਾ ਨਹੀਂ, ਮਤਲਬ ਅਗਰ ਇਨਸਾਨ ਮਰਜ਼ੁਲ ਮੌਤ 'ਚ ਮੁਬਤਲਾ ਹੋਵੇ ਨਾ, ਔਰ 4 ਪਈ 'ਤੇ ਜਾ ਪਵੇ, ਅਤੇ ਆਮ ਤੌਰ 'ਤੇ ਇਹ ਪਤਾ ਲੱਗ ਜਾਂਦਾ ਕਿ ਵੀ ਹੁਣ ਮੈਂ ਬਚਣ ਵਾਲਾ ਨਹੀਂ ਮੇਰੀ, ਯਾਨੀ ਕਿ ਇਹ ਅਕਸਰ ਵਾਕਿਆ ਸੁਣਨ 'ਚ ਆਉਂਦੇ ਨੇ ਕਿ ਆਦਮੀ ਜਿਹੜਾ ਮਰਜ਼ੁਲ ਮੌਤ ਮੁਬਤਲਾ ਹੋਇਆ, ਮਤਲਬ ਬਜ਼ਾਹਿਰ ਤਾਂ ਨਹੀਂ ਪਤਾ ਕਿ ਇਹ ਜਿਹੜਾ ਮੌਤ ਮਰਜ਼ ਹੈ ਇਹ ਮਰਜ਼ੁਲ ਮੌਤ ਹੈ, ਯਾਨੀ ਮੌਤ ਵਾਲਾ ਮਰਜ਼ ਹੈ, ਇਹ ਤਾਂ ਕਿਸੇ ਨਹੀਂ ਪਤਾ ਹੁੰਦਾ। ਨਹੀਂ ਤਾਂ ਮਰਨ ਤੋਂ ਬਾਅਦ ਪਤਾ ਲੱਗਦਾ ਕਿ ਅੱਛਾ ਇਹ ਉਹਦੀ ਆਖਰੀ ਮਰਜ਼ ਸੀ ਜਿਹਦੇ 'ਚ ਉਹਦੀ ਮੌਤ ਆ ਜਾਣੀ ਸੀ, ਲੇਕਿਨ ਖੁਦ ਮਰੀਜ਼ ਨੂੰ ਇੱਕ ਅਹਿਸਾਸ ਹੋ ਜਾਂਦਾ ਕਿ ਬਈ ਮੈਂ ਹੁਣ ਗਿਆ, ਮੈਂ ਹੁਣ ਇਸ ਦੁਨੀਆ 'ਚ ਬਾਕੀ ਨਹੀਂ ਰਹਿੰਦਾ, ਉਹਨਾਂ ਮਹਿਸੂਸ ਹੋਣ ਲੱਗ ਪੈਂਦਾ। ਜਦੋਂ ਮਹਿਸੂਸ ਹੁੰਦਾ ਤੁਹਾਨੂੰ ਕਿਹਾ ਗਿਆ ਕਿ ਤੁਹਾਡੇ 'ਤੇ ਫਰਜ਼ ਕੀਤਾ ਗਿਆ ਕਿ ਤੁਸੀਂ ਵਸੀਅਤ ਕਰ ਦਿਓ, ਅਗਰ ਤੁਸੀਂ ਮਾਲ ਛੱਡ ਰਹੇ ਹੋ ਇਨ ਤਰ੍ਹਾਂ ਕਾ ਖੈਰਨ, ਅਗਰ ਤੁਸੀਂ ਮਾਲ ਛੱਡ ਰਹੇ ਹੋ ਕੋਈ, ਯਾਨੀ ਮਾਲੋ ਦੌਲਤ ਹੈ ਤੁਹਾਡਾ, ਜਾਇਦਾਦ ਹੈ, ਕੋਈ ਬਾਗ ਹੈ, ਕੋਈ ਮਕਾਨ ਹੈ, ਕੋਈ ਜ਼ਮੀਨ ਹੈ, ਜਾਂ ਕੋਈ ਵੈਸੇ ਰੁਪਇਆ ਪੈਸਾ, ਅਗਰ ਤੁਸੀਂ ਛੱਡ ਰਹੇ ਹੋ ਤਾਂ ਫਿਰ ਵਸੀਅਤ ਕਰਨਾ ਜਿਹੜਾ ਨਾ ਉਹ ਤੁਹਾਡੇ 'ਤੇ ਫਰਜ਼ ਕੀਤੀ ਗਈ ਹੈ, ਤੁਹਾਡੇ 'ਤੇ ਲਾਜ਼ਮ ਕੀਤੀ ਗਈ ਹੈ। ਕਿਹਦੇ ਵਾਸਤੇ? ਲਿਲ ਵਾਲਿਦੈਨ, ਜਿਹੜੇ ਤੁਹਾਡੇ ਵਾਲਦੈਨ ਨਾ ਉਹਨਾਂ ਦੇ ਆ ਕੇ ਜੇ ਵਸੀਅਤ ਕਰ ਦਿਓ, ਵਲ ਅਕਰਬੀਨ ਅਤੇ ਜਿਹੜੇ ਰਿਸ਼ਤੇਦਾਰ ਨੇ ਉਹਨਾਂ ਦੇ ਬਾਰੇ ਵਸੀਅਤ ਕਰ ਦਿਓ, ਮੈਂ ਮੇਰੀ ਔਲਾਦ ਨੂੰ ਇੰਨਾ ਹਿੱਸਾ ਦੇ ਦਿਓ, ਮੇਰੀ ਬੀਵੀ ਨੂੰ ਇੰਨਾ ਦੇ ਦਿਓ, ਫਲਾਂ ਨੂੰ ਇੰਨਾ ਦੇ ਦਿਓ, ਮਾਲ ਦੀ ਬਾਰੇ ਜਿਹੜਾ ਨਾ ਵਸੀਅਤ ਕਰ ਜਾਓ, ਇਹ ਚੰਗਾ। ਹੱਕਨ ਅਲਲ ਮੁਤਕੀਨ, ਇਹ ਮੁਤਕੀਆਂ ਦੇ ਉੱਤੇ ਹੱਕ ਹੈ ਕਿ ਉਹ ਇਸ ਤਰ੍ਹਾਂ ਕਰਨ, ਇਹ ਉਹਨਾਂ ਨੂੰ ਹੱਕ ਅਦਾ ਕਰਨਾ ਚਾਹੀਦਾ ਕਿ ਅਗਰ ਉਹਨਾਂ ਦੀ ਮੌਤ ਆ ਰਹੀ ਹੈ ਨਾ ਤਾਂ ਫਿਰ ਜਿਹੜੇ ਵਰਸਾ ਨੇ ਉਹਨਾਂ ਦੇ ਹਿੱਸੇ ਮੁਤੈਨ ਕਰ ਦੇਣ। ਇਹ ਉਹਨਾਂ ਨੂੰ ਤਾਂ ਕਹਿ ਕੇ ਅਗਰ ਕਿਸੇ ਨੂੰ ਪਤਾ ਚੱਲ ਜਾਏ ਕਿ ਵੀ ਮੇਰੀ ਮੌਤ ਹੁਣ ਆ ਰਹੀ ਹੈ ਤਾਂ ਫਿਰ ਉਹਦੇ 'ਤੇ ਹੱਕ ਹੈ ਕਿ ਉਹ ਆਪਣੇ ਵਾਲਦੈਨ ਔਰ ਆਪਣੇ ਰਿਸ਼ਤੇਦਾਰਾਂ ਦੇ ਬਾਰੇ ਬਿਲ ਮਾਰੂਫ, ਦਸਤੂਰ ਦੇ ਮੁਤਾਬਿਕ, ਜੋ ਦਸਤੂਰ ਚੱਲਦਾ ਕਿ ਵੀ ਸਾਡੀ ਸੁਸਾਇਟੀ 'ਚ ਨਾ ਵਾਲਦੈਨ ਨੂੰ ਇੰਨਾ ਹਿੱਸਾ ਦਿੱਤਾ ਜਾਂਦਾ, ਫਰਜ਼ ਕਰੋ 1/6 ਹਿੱਸਾ ਹੈ ਜਾਂ 1/10 ਹਿੱਸਾ, 1/10 ਹਿੱਸਾ, ਤਾਂ ਜੋ ਵੀ ਹਿੱਸਾ ਦਿੱਤਾ ਜਾਂਦਾ। ਇਹਦੇ ਵਾਸਤੇ ਇਹ ਬੜੀ ਅਹਿਮ ਚੀਜ਼ ਹੈ ਕਿ ਇਹ ਆਇਤ ਵਿਰਾਸਤ ਦਾ ਕਾਨੂੰਨ ਨਾਜ਼ਲ ਹੋਣ ਤੋਂ ਪਹਿਲਾਂ ਦੀ ਆਇਤ ਹੈ। ਇਹ ਵਿਰਾਸਤ ਦਾ ਜਦੋਂ ਕਾਨੂੰਨ ਬਕਾਇਦਾ ਨਾਜ਼ਲ ਹੋਇਆ ਸੀ ਨਾ, ਫਿਰ ਤਾਂ ਅੱਲਾ ਨੇ ਖੁਦ ਹਿੱਸੇ ਦੱਸਦੇ ਸਨ ਕਿ ਵਾਲਦੇ ਨੂੰ ਇੰਨੇ ਹਿੱਸੇ ਦਿੱਤੇ ਜਾਣਗੇ, ਔਲਾਦ ਨੂੰ ਇੰਨੇ ਹਿੱਸਾ ਦਿੱਤਾ ਜਾਏਗਾ, ਬੀਵੀ ਦਾ ਇੰਨਾ ਹਿੱਸਾ ਹੋਏਗਾ। ਉਹ ਜਦੋਂ ਅੱਲਾ ਨੇ ਕਾਨੂੰਨ ਨਾਜ਼ਲ ਕੀਤਾ ਫਿਰ ਮਸਲਾ ਖਤਮ ਹੋ ਗਿਆ। ਲੇਕਿਨ ਜਿੰਨਾ ਚਿਰ ਕਾਨੂੰਨ ਨਾਜ਼ਲ ਨਹੀਂ ਹੋਇਆ ਉਹਨਾਂ ਚਿਰ ਇਹ ਨਸੀਹਤ ਕੀਤੀ ਗਈ ਸੀ ਕਿ ਤੁਸੀਂ ਖੁਦ ਵਸੀਅਤ ਕਰੋ ਆਪਣੇ ਵਾਲਦੇ ਨੂੰ ਰਿਸ਼ਤੇਦਾਰਾਂ ਵਾਸਤੇ, ਬਿਲ ਮਾਰੂਫ, ਦਸਤੂਰ ਦੇ ਮੁਤਾਬਿਕ, ਜੋ ਵੀ ਰੂਟੀਨ ਤੁਹਾਡੀ ਸੁਸਾਇਟੀ ਚੱਲਦੇ ਨਾ ਉਹਦੇ ਮੁਤਾਬਕ ਵਸੀਅਤ ਕਰ ਦਿਓ। ਔਰ ਫਰਮਾਇਆ ਕਿ ਇਹ ਮੁਤਕੀਨ ਦੇ ਉੱਤੇ ਹੱਕ ਹੈ। ਫਰਮਾਇਆ ਫਮਨ ਬਦਲ ਹੋ ਬਾਅਦ ਮਾ ਸਮਿਆ ਹੋ, ਅਤੇ ਜਿਹੜਾ ਬਦਲ ਦੇਗਾ ਉਸ ਵਸੀਅਤ ਨੂੰ, ਬਾਅਦ ਮਾ ਸਮਿਆ ਹੋ, ਬਾਅਦ ਇਸ ਤੋਂ ਕਿ ਉਸਨੇ ਵਸੀਅਤ ਨੂੰ ਸੁਣ ਲਿਆ, ਫਾ ਇਨਮਾ ਇਸਮਹੁ ਅਲਲਜ਼ੀਨ ਯੁਬਦਲੂਨਹੁ, ਅਤੇ ਫਿਰ ਇਸ ਵਸੀਅਤ ਨੂੰ ਬਦਲਣ ਦਾ ਗੁਨਾਹ ਉਹਨਾਂ ਲੋਕਾਂ 'ਤੇ ਹੋਏਗਾ ਜਿਹੜੇ ਇਸ ਵਸੀਅਤ ਨੂੰ ਬਦਲਣਗੇ। ਇਨ ਅੱਲਾਹ ਸਮੀਉਨ ਅਲੀਮ, ਬੇਸ਼ੱਕ ਅੱਲਾਹ ਤਾਲਾ ਸੁਣਨ ਵਾਲਾ ਔਰ ਇਲਮ ਵਾਲਾ ਹੈ। ਫਮਨ ਖਾਫਾ ਮੇ ਮੋਸਿਨ ਜਨਫਨ ਓ ਇਸਮਨ, ਅਤੇ ਜਿਹਨੂੰ ਡਰ ਹੋਵੇ ਵਸੀਅਤ ਕਰਨ ਵਾਲੇ ਤੋਂ ਜਾਨਬਦਾਰੀ ਦਾ ਜਾਂ ਹੱਕ ਤਲਫੀ ਦਾ, ਯਾਨੀ ਕਿ ਅਗਰ ਇਹ ਡਰ ਹੋਵੇ ਵਸੀਅਤ ਕਰਨ ਵਾਲਾ ਜਿਹੜਾ ਨਾ ਇਹ ਜ਼ਿਆਦਤੀ ਕਰ ਰਿਹਾ, ਇਹ ਸਹੀ ਤਰੀਕੇ ਨਾਲ ਵਸੀਅਤ ਨਹੀਂ ਕਰ ਰਿਹਾ, ਜ਼ੁਲਮ ਕਰ ਰਿਹਾ। ਫਾ ਅਸਲਾਹ ਬੇਨਹੁਮ, ਤਾਂ ਉਹਨੂੰ ਚਾਹੀਦਾ ਕਿ ਫਿਰ ਉਹ ਬੋਰਾ ਸਾਹ ਦੇ ਦਰਮਿਆਨ ਜਿਹੜੀ ਨਾ ਇਸਲਾਹ ਕਰ ਦੇ। ਫਲਾ ਇਸਮਾ ਰਹੀ ਹੈ, ਯਾਨੀ ਵਸੀਅਤ ਨੂੰ ਬਦਲ ਕੇ ਨਾ ਸਹੀ ਸ਼ਕਲ ਦੇ ਦੇ, ਫਿਰ ਕੋਈ ਗੁਨਾਹ ਨਹੀਂ। ਜੇ ਤਾਂ ਜਾਣਬੁੱਝ ਕੇ ਬਦਲੇ ਜਿਸ ਤਰ੍ਹਾਂ ਪਿਛਲੀ ਆਇਤ ਦੇ ਦੱਸਿਆ ਗਿਆ, ਤਾਂ ਫਿਰ ਉਹ ਤਾਂ ਗੁਨਾਹ ਹੋਏਗਾ ਕਿ ਵੀ ਵਸੀਅਤ ਜੋ ਕੀਤੀ ਸੀ ਉਹਦੇ ਮੁਤਾਬਕ ਨਹੀਂ ਅਮਲ ਕੀਤਾ, ਅਤੇ ਜੇ ਇਹ ਗੱਲ ਹੋਵੇ ਕਿ ਵਸੀਅਤ ਕਰਨ ਵਾਲਾ ਜ਼ੁਲਮ ਕਰ ਗਿਆ, ਤਾਂ ਫਿਰ ਉਹਨੂੰ ਤੁਸੀਂ ਬਦਲ ਸਕਦੇ ਹੋ, ਅਤੇ ਬਦਲ ਸਕਦੇ ਹੋ ਔਰ ਉਹਦੇ ਦਰਮਿਆਨ ਇਸਲਾਹ ਕਰ ਦਿਓਗੇ ਕਿ ਵੀ ਬੁਰਾ ਸਾਨੂੰ ਦਸਤੂਰ ਦੇ ਮੁਤਾਬਕ ਮੁਨਾਸਬ ਹਿੱਸੇ ਮਿਲ ਗਏ ਨੇ। ਫਲਾ ਇਸਮਾਲ ਇਹ ਇਹੋ ਜਿਹੇ ਬੰਦੇ 'ਤੇ ਨਾ ਜਿਹਨੇ ਵਸੀਅਤ ਨੂੰ ਹੱਕ ਵਾਸਤੇ ਬਦਲਿਆ, ਇਨਸਾਫ ਵਾਸਤੇ ਬਦਲਿਆ, ਉਹਦੇ 'ਤੇ ਕੋਈ ਗੁਨਾਹ ਨਹੀਂ। ਇਨ ਅੱਲਾਹ ਗਫੂਰ ਰਹੀਮ, ਅੱਲਾਹ ਤਾਲਾ ਬੇਸ਼ੱਕ ਬਹੁਤ ਬਖਸ਼ਣ ਵਾਲਾ ਔਰ ਬੜਾ ਮਿਹਰਬਾਨ ਹੈ। ਇੱਥੇ ਅੱਜ ਦਾ ਦਰਸ ਖਤਮ ਹੋ ਜਾਂਦਾ, ਤਾਂ ਹੁਣ ਮੈਂ ਇਹਨਾਂ ਆਇਤਾਂ ਦਾ ਰਮਾ ਤਰਜਮਾ ਕਰ ਲੈਂਦਾ। ਫਰਮਾਇਆ ਯਾ ਅਯੁਹੱਲ ਲਜ਼ੀਨਾ ਆਮਨੂ ਕੁਤਿਬਾ ਅਲੈਕੁਮ ਅਲ ਕਿਸਾਸੁ ਫਿਲ ਕਤਲ, ਐ ਈਮਾਨ ਵਾਲਿਓ ਤੁਹਾਡੇ ਉੱਤੇ ਮਕਤੂਲਾਂ ਦਾ ਬਦਲਾ ਲੈਣਾ ਫਰਜ਼ ਕੀਤਾ ਗਿਆ। ਅਲ ਹੁਰੁ ਬਿਲ ਹੁਰ ਵਲ ਅਬਦੁ ਬਿਲ ਅਬਦ ਵਲ ਉਨਸਾ ਬਿਲ ਉਨਸਾ, ਆਜ਼ਾਦ ਦੇ ਬਦਲੇ ਆਜ਼ਾਦ ਹੀ ਕਤਲ ਕੀਤਾ ਜਾਏਗਾ, ਅਤੇ ਗੁਲਾਮ ਦੇ ਬਦਲੇ ਗੁਲਾਮ ਹੀ ਕਤਲ ਕੀਤਾ ਜਾਏਗਾ, ਅਤੇ ਔਰਤ ਦੇ ਬਦਲੇ ਔਰਤ ਹੀ ਕਤਲ ਕੀਤੀ ਜਾਏਗੀ। ਫਮਨ ਓਫੇ ਅਲਹੂ ਮਿਨ ਅਖੀਹੇ ਸ਼ਈਨ, ਅਤੇ ਜਿਹਨੂੰ ਕੁਛ ਮਾਫ਼ੀ ਦੇ ਦਿੱਤੀ ਗਈ ਉਹਦੇ ਭਰਾ ਵੱਲੋਂ, ਫਤਿਹ ਬਾਓ ਬਿਲ ਮਾਰੂਫ ਵਾਦਾ ਉਹ ਨਿਲੇਹ ਬੇਅਸਾਨ, ਤਾਂ ਉਹਨੂੰ ਦਸਤੂਰ ਦੇ ਮੁਤਾਬਿਕ ਪੈਰਵੀ ਕਰਨੀ ਹੋਏਗੀ ਔਰ ਅਦਾਇਗੀ ਜਿਹੜੀ ਹੈ ਦੀਅਤ ਦੀ ਅਦਾਇਗੀ ਉਹ ਅਹਿਸਾਨ ਨਾਲ ਕਰਨੀ, ਯਾਨੀ ਅੱਛੇ ਤਰੀਕੇ ਨਾਲ ਕਰਨੀ ਹੋਏਗੀ। ਜ਼ਾਲਿਕ ਤਖਫੀਫ ਮਿਰ ਰੱਬਿਕੁਮ ਵਰਹਮਾ, ਇਹ ਚੀਜ਼ ਜਿਹੜੀ ਹੈ ਤੁਹਾਡੇ ਰੱਬ ਵੱਲੋਂ ਰਿਆਇਤ ਹੈ ਔਰ ਉਹਦੀ ਰਹਿਮਤ ਹੈ। ਫਮਨੇ ਤਦਾ ਬਾਅਦ ਜ਼ਾਲਿਕ ਫਲਹੂ ਅਜ਼ਾਬੁਨ ਅਲੀਮ, ਅਤੇ ਜਿਹੜਾ ਇਸ ਤੋਂ ਬਾਅਦ ਜ਼ਿਆਦਤੀ ਕਰੇਗਾ ਉਹਦੇ ਵਾਸਤੇ ਦਰਦਨਾਕ ਅਜ਼ਾਬ ਹੋਏਗਾ। ਵਲਕੁਮ ਫਿਲ ਕਿਸਾਸ ਹਯਾਤ ਯਾ ਉਲਿਲ ਅਲਬਾਬ, ਇਹ ਅਕਲ ਵਾਲਿਓ ਤੁਹਾਡੇ ਵਾਸਤੇ ਬਦਲਾ ਲੈਣ ਵਿੱਚ ਜ਼ਿੰਦਗੀ ਹੈ। ਲਾਲ ਲਕੁਮ ਤੱਤਕੁਨ, ਤਾਂ ਕਿ ਤੁਸੀਂ ਵਦੂਦ ਇਲਾਹੀ ਦੀ ਪਾਬੰਦੀ ਕਰੋ। ਕੁਤਬ ਅਲੈਕੁਮ ਇਜ਼ਾ ਹਦਰ ਅਹਦਕੁਮ ਉਲ ਮੌਤ ਇਨ ਤਰਕਾ ਖੈਰਨ ਇਲ ਵਸੀਅਤ ਉਲਿਲ ਵਾਲਿਦੈਨ ਵਲ ਅਕਰਬੀਨ ਬਿਲ ਮਾਰੂਫ ਹੱਕਨ ਅਲਲ ਮੁਤਕੀਨ, ਫਰਜ਼ ਕੀਤਾ ਗਿਆ ਤੁਹਾਡੇ ਉੱਤੇ ਉਸ ਸ਼ਖਸ 'ਤੇ ਜਿਹਦੀ ਮੌਤ ਆ ਗਈ ਹੈ ਅਗਰ ਉਹ ਕੋਈ ਮਾਲ ਛੱਡ ਰਿਹਾ, ਵਸੀਅਤ ਕਰਨਾ ਵਾਲਿਦੈਨ ਵਾਸਤੇ ਅਤੇ ਰਿਸ਼ਤੇਦਾਰਾਂ ਵਾਸਤੇ ਮਾਰੂਫ ਦੇ ਮੁਤਾਬਿਕ। ਹੱਕਨ ਅਲਲ ਮੁਤਕੀਨ, ਇਹ ਚੀਜ਼ ਮੁਤਕੀਨ حضرت حاکم فمن بدلہ بعد ما سمعہ تے جڑا شخص بدلے گا اس وصیت نو انہوں سنن تو بعد فانما اسمہ علی الذین یبدلونہ تے اس وصیت نو بدلن دا گناہ انہاں لوکاں تے گا جڑے انہوں بدلن گے ان اللہ سمیع علیم بے شک اللہ تعالی سنن والا اور علم والا ہے فمن خاف من موسن جنفن او اسمن تے جڑا ڈر جنوں ڈر ہوئے وصیت کرن والے تو کسی جانبداری دا یا حق تلفی دا فاصلہ بینہم تے او پھر وہ رسا دے درمیان اصلاح کر دے فلا اسم علیہ اس شخص تے کوئی گناہ نہیں ان اللہ غفور الرحیم بے شک اللہ تعالی بہت بخشن والا بڑا مہربان ہے. واخر دعوانا ان الحمدللہ رب العالمین.